ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਨਾਲ ਨਾਰਾਇਣ ਮੇਰਾ ਜਮਦੂਤ ਨਾਇਆਵਾ ਨੇਰਾ। ਕੰਠ ਲਾਏ ਪ੍ਰਭ ਰਾਖਾ, ਸਤਿਗੁਰ ਕੀ ਸੱਚ ਸਾਖਾ। ਨਾਲ ਨਾਰਾਇਣ ਮੇਰਾ ਜਮਦੂਤ ਨਾਇਆਵਾ ਨੇਰਾ। ਕੰਠ ਲਾਏ ਪ੍ਰਭ ਰਾਖਾ, ਸਤਿਗੁਰ ਕੀ ਸੱਚ ਸਾਖਾ। ਗੁਰ ਪੂਰਾ ਪੂਰੀ ਕੀਤੀ, ਦੁਸ਼ਮਨ ਮਾਰ ਵਿਡਾਰੇ ਸਗਲੇ। ਦਾਸ ਕਉ ਸੁਮਤ ਦਿੱਤੀ, ਰਹਾਉ ਪ੍ਰਭ ਸਗਲੇ ਥਾਨ ਵਸਾਈ। ਸੁਖ ਸਾਂਦ ਫਿਰ ਆਈ, ਨਾਨਕ ਪ੍ਰਭ ਸਰਨਾਈ। ਜਿਨ ਸਗਲੇ ਰੋਗ ਮਿਟਾਏ, ਪ੍ਰਭ ਸਗਲੇ ਥਾਨ ਵਸਾਈ। ਸੁਖ ਸਾਂਦ ਫਿਰ ਆਈ, ਨਾਨਕ ਪ੍ਰਭ ਸਰਨਾਈ। ਜਿਨ ਸਗਲੇ ਰੋਗ ਮਿਟਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ, ਤਨਤਾ ਦੇ ਪਾਤਰ ਹੋ, ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣ ਹਾਰੇ ਧਾਰਿਆ, ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ ਹੈ। ਸਤਿਗੁਰਾਂ ਦੇ ਪਵਿੱਤਰ ਸਰੋਵਰ ਦੇ ਇਸ਼ਨਾਨ ਕੀਤੇ ਨੇ। ਹੁਣ ਸਮਾਂ ਹੈ ਦੀਵਾਨ ਅਸਥਾਨ ਮੰਜੀ ਸਾਹਿਬ ਤੇ ਜੋ ਨਿਯਮਤ ਮਰਿਆਦਾ ਹੈ ਕਿ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚੋਂ ਪੋਥੀ ਪਰਮੇਸ਼ਰ ਕੇ ਥਾਨ ਨੇ ਜੋ ਆਵਾਜ਼ਾਂ ਬਖਸ਼ੇ ਹੈ, ਜੋ ਸਾਨੂੰ ਪਾਵਣ ਸ਼੍ਰੀ ਮੁੱਖ ਵਾਕ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਦਾ ਸ਼ਬਦ ਦਾ ਮੂਲ ਪਾਠ ਆਪ ਜੀ ਨੇ ਗੁਰੂ ਕੇ ਵਜ਼ੀਰ ਪਾਸੋਂ ਸਰਵਣ ਕੀਤਾ ਹੈ। ਆਓ ਜਿਤਨਾ ਸਮਾਂ ਸਤਿਗੁਰੂ ਜੀ ਨੇ ਬਖਸ਼ਿਆ ਸਮੇਂ ਨੂੰ ਸਫਲਾਉਣ ਦਾ ਯਤਨ ਕਰੀਏ। ਮਨ ਬਿਰਤੀਆਂ ਇਕਾਗਰ ਕਰੋ, ਇੱਕ ਵਾਰ ਸਾਰੇ ਉਚਾਰਣ ਕਰੋ ਜੀ, ਸਤਨਾਮ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾ।
ਸੋਰਠ ਰਾਗ ਹੈ, ਬਾਣੀ ਦੇ ਉਚਾਰਨ ਕਰਤਾ ਸਤਿਗੁਰੂ ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਤ, ਸ਼ਾਂਤੀ ਦੇ ਪੁੰਜ ਸਤਿਗੁਰੂ, ਧੰਨ ਧੰਨ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਹਨ,
ਨਾਲ ਨਾਰਾਇਣ ਮੇਰਾ।
ਸਤਿਗੁਰਾਂ ਨੇ ਸ਼ਬਦ ਦੀ ਆਰੰਭਤਾ ਦੇ ਵਿੱਚ ਅੱਜ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਪਰਮਾਤਮਾ ਮੇਰੇ ਨਾਲ ਹੈ, ਪਰਮਾਤਮਾ ਮੇਰੇ ਅੰਗ ਸੰਗ ਹੈ। ਮੇਰੀ ਇੱਕ ਬੇਨਤੀ ਹੈ ਕਿ ਭਾਈ ਸਾਹਿਬ ਹੋਰਾਂ ਨੇ ਸ਼ਬਦ ਗਾਉਣਾ ਹੈ, ਉਹਦੀ ਆਵਾਜ਼ ਉੱਚੀ ਹੈ, ਮੈਂ ਕਥਾ ਬੋਲਣੀ ਹੈ, ਮੇਰੀ ਆਵਾਜ਼ ਘੱਟ ਹੈ। ਸਤਿਗੁਰਾਂ ਨੇ ਅੱਜ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਪਰਮਾਤਮਾ ਮੇਰੇ ਨਾਲ ਹੈ। ਜਦੋਂ ਸਵੇਰੇ ਇਹ ਪਾਵਨ ਸ਼੍ਰੀ ਮੁੱਖ ਵਾਕ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਇਹ ਪੜ੍ਹਿਆ, ਉਸੇ ਵੇਲੇ ਮਨ ਵਿੱਚ ਇੱਕ ਫੁਰਨਾ ਆਇਆ ਕਿ ਸਤਿਗੁਰਾਂ ਦੀ ਬਾਣੀ ਦੇ ਵਿੱਚ ਭਗਤ ਜੀ ਦਾ ਇੱਕ ਸ਼ਬਦ ਹੈ, ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ, ਜਲ ਕੀ ਮਾਛਲੀ ਚੜ੍ਹੇ ਖਜੂਰ। ਭਗਤ ਜੀ ਕਹਿੰਦੇ ਕਿ ਧਰਮ ਦੀ ਦੁਨੀਆ ਦੇ ਵਿੱਚ ਲੋਕ ਇਹ ਗੱਲਾਂ ਕਰਦੇ ਨੇ, ਕੋਈ ਕਹਿੰਦਾ ਰੱਬ ਨੇੜੇ ਹੈ, ਕੋਈ ਕਹਿੰਦਾ ਰੱਬ ਦੂਰ ਹੈ। ਭਗਤ ਜੀ ਆਪਣਾ ਅਨੁਭਵ ਦੱਸਦੇ ਨੇ ਕਿ ਮੈਨੂੰ ਇੰਝ ਲੱਗਦਾ ਹੈ ਕਿ ਇਹ ਸਾਰੇ ਹੀ ਲੋਕ ਨੇੜੇ ਕਹਿਣ ਵਾਲੇ ਦੂਰ ਕਹਿਣ ਵਾਲੇ ਇਹ ਤਾਂ ਨਹੀਂ ਕਹਿ ਰਹੇ ਕਿ ਪਾਣੀ ਵਿੱਚ ਰਹਿਣ ਵਾਲੀ ਜਿਹੜੀ ਮੱਛੀ ਹੈ ਉਹ ਖਜੂਰ 'ਤੇ ਚੜ੍ਹੀ ਹੋਈ ਹੈ, ਉਹ ਖਜੂਰ 'ਤੇ ਚੜ੍ਹ ਰਹੀ ਹੈ, ਉਹ ਤਾਂ ਖਜੂਰ 'ਤੇ ਰਹਿੰਦੀ ਹੈ। ਵੇਖੋ ਧਰਮ ਜਿਵੇਂ ਧਰਤੀ ਸਾਂਝੀ ਹੈ, ਆਕਾਸ਼ ਸਾਂਝਾ ਹੈ, ਪੌਣ ਪਾਣੀ ਇਹ ਸਾਂਝੇ ਨੇ, ਇਹ ਗਗਨ ਮੰਡਲ ਸਾਂਝਾ ਹੈ, ਚੰਦ ਸੂਰਜ ਤਾਰੇ ਸਾਂਝੇ ਨੇ, ਧਰਮ ਵੀ ਸਾਡਾ ਸਾਰਿਆਂ ਦਾ ਸਾਂਝਾ ਹੈ। ਕਿਉਂਕਿ ਜਿਹੜੀ ਧਰਮ ਦੀ ਮੂਲ ਪਰਿਭਾਸ਼ਾ ਹੈ ਉਹ ਹੈ ਕਿ ਸਰਬ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਰੱਬ ਦੀ ਭਗਤੀ ਕਰਨੀ ਤੇ ਚੰਗੇ ਕੰਮ ਕਰਨੇ, ਕੀ ਕੋਈ ਹਿੰਦੂ ਕਹਿ ਸਕਦੇ ਵੀ ਇਹ ਤਾਂ ਠੀਕ ਨਹੀਂ ਹੈ, ਕੋਈ ਸਾਡੇ ਕੇਸਾਂ ਤੇ ਕਿੰਤੂ ਪਰੰਤੂ ਕਰ ਸਕਦਾ, ਕੋਈ ਕੰਘੇ ਕੜੇ ਕਿਰਪਾਨ ਕਸ਼ਹਿਰੇ ਤੇ ਕਿੰਤੂ ਪਰੰਤੂ ਕਰ ਸਕਦਾ, ਕੀ ਰੱਬ ਦੀ ਇਬਾਦਤ ਤੇ ਵੀ ਕੋਈ ਕਿੰਤੂ ਪਰੰਤੂ ਕਰ ਸਕਦਾ, ਕੀ ਚੰਗੇ ਕੰਮ ਕਰਨ ਤੇ ਵੀ ਕੋਈ ਕਿੰਤੂ ਪਰੰਤੂ ਕਰ ਸਕਦਾ? ਹਾਂ ਇਹ ਠੀਕ ਹੈ, ਰੱਬ ਦਾ ਨਾਂ ਜਪਣ ਵਾਸਤੇ ਚੰਗੇ ਕੰਮ ਕਰਨ ਵਾਸਤੇ ਵੱਖ ਵੱਖ ਧਰਮਾਂ ਦੇ ਜਿਹੜੇ ਪੈਗੰਬਰ ਆਏ ਉਹਨਾਂ ਨੇ ਆਪਣਾ ਆਪਣਾ ਇੱਕ ਰਸਤਾ ਦੱਸਿਆ। ਕਿਸੇ ਰਸਤੇ ਨੂੰ ਸਨਾਤਨ ਕਿਹਾ ਗਿਆ, ਕਿਸੇ ਨੂੰ ਇਸਲਾਮ ਕਿਹਾ ਗਿਆ, ਕਿਸੇ ਨੂੰ ਈਸਾਈਅਤ ਕਿਹਾ ਗਿਆ, ਅਸੀਂ ਉਹਨੂੰ ਸਿੱਖੀ ਕਹਿੰਦੇ ਹਾਂ। ਸਤਿਗੁਰਾਂ ਨੇ ਇਹ ਗੱਲ ਸਾਨੂੰ ਸਮਝਾਈ ਹੈ ਕਿ ਭਾਈ ਜੇ ਤੂੰ ਪਰਮੇਸ਼ਰ ਦੀ ਭਗਤੀ ਕਰਨੀ ਚਾਹੁੰਦਾ, ਜੇ ਤੂੰ ਚੰਗੇ ਕੰਮ ਕਰਨਾ ਚਾਹੁੰਦਾ ਤਾਂ ਤੈਨੂੰ ਅੰਮ੍ਰਿਤ ਛਕਣਾ ਚਾਹੀਦਾ, ਤੈਨੂੰ ਆਪਣੇ ਗੁਰੂ ਦੇ ਨਾਲ ਇੱਕ ਵਾਅਦਾ ਕਰਨਾ ਚਾਹੀਦਾ, ਇੱਕ ਕਮਿਟਮੈਂਟ ਕਰਨੀ ਚਾਹੀਦੀ, ਇੱਕ ਸ਼ਬਦ ਲੈਣੀ ਚਾਹੀਦੀ ਹੈ ਕਿ ਗੁਰੂ ਤੂੰ ਮੇਰੇ ਸਿਰ ਤੇ ਹੱਥ ਰੱਖ, ਤੂੰ ਮੇਰੀ ਬਾਂਹ ਫੜ, ਮੈਂ ਤੇਰੇ ਹੁਕਮ ਨੂੰ ਮੰਨਾਂਗਾ, ਮੈਂ ਤੇਰੇ ਰਸਤੇ ਤੇ ਤੁਰਾਂਗਾ। ਕਿਉਂਕਿ ਇਹ ਗੱਲ ਅਸੀਂ ਤਾਂ ਬੈਠੇ ਹਾਂ ਦੀਨ ਦੁਨੀਆ ਦੇ ਪਾਤਸ਼ਾਹ ਦੇ ਘਰ ਵਿੱਚ, ਪਰ ਜਿਹੜੇ ਲੋਕ ਜਿਨ੍ਹਾਂ ਨੂੰ ਆਪਾਂ ਨਾਸਤਕ ਕਹਿੰਦੇ ਹਾਂ, ਜਿਨ੍ਹਾਂ ਨੂੰ ਆਪਾਂ ਰੱਬ ਤੋਂ ਟੁੱਟੇ ਕਹਿੰਦੇ ਹਾਂ, ਜਿਹੜੇ ਬਹੁਤ ਦੂਰ ਅਸੀਂ ਮੰਨ ਲਿਆ ਕਿ ਧਰਮ ਤੋਂ ਦੂਰ ਨੇ, ਇਹ ਉਹਨਾਂ ਲੋਕਾਂ ਦੀ ਸੋਚ ਹੈ, ਉਹਨਾਂ ਲੋਕਾਂ ਦਾ ਫੈਸਲਾ ਹੈ ਕਿ ਨੇਕੀ ਕਰ ਔਰ ਜੂਤੇ ਖਾ, ਚੰਗੇ ਕੰਮ ਕਰੇਗਾ ਤੇ ਭਾਈ ਜੁੱਤੀਆਂ ਪੈਣਗੀਆਂ। ਹੁਣ ਇਹ ਗੱਲ ਤੁਸੀਂ ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ, ਦਰਾਣੀ ਨੂੰ ਪੁੱਛ ਲਓ, ਜਠਾਣੀ ਨੂੰ ਪੁੱਛ ਲਓ, ਨਨਾਣ ਨੂੰ ਪੁੱਛ ਲਓ, ਭਰਜਾਈ ਨੂੰ ਪੁੱਛ ਲਓ, ਵੱਡੇ ਭਰਾ ਨੂੰ ਪੁੱਛ ਲਓ, ਛੋਟੇ ਨੂੰ ਪੁੱਛ ਲਓ, ਗੁਆਂਢੀ ਨੂੰ ਪੁੱਛ ਲਓ, ਆਪਣੇ ਮਿੱਤਰ ਨੂੰ ਪੁੱਛ ਲਓ, ਉਹ ਕਹਿੰਦਾ ਜੀ ਮੈਂ ਤੇ ਨੇਕੀ ਕੀਤੀ ਸੀ, ਫਲ ਮੈਨੂੰ ਇਹ ਮਿਲਿਆ। ਇੱਕ ਸੱਚ ਹੈ, ਬੜਾ ਕੌੜਾ ਸੱਚ ਹੈ, ਪਰ ਸਾਡੀ ਗਲਤੀ ਇੱਥੇ ਹੋ ਗਈ ਹੈ ਕਿ ਅਸੀਂ ਕੋਈ ਵੀ ਚੰਗਾ ਕੰਮ ਕਰਨ ਤੋਂ ਬਾਅਦ ਅਸੀਂ ਉਹਦੀ ਨਾ ਰਿਸੀਵਿੰਗ ਉਡੀਕਦੇ ਰਹਿੰਦੇ ਹਾਂ, ਉਹਦੀ ਰਸੀਦ ਉਡੀਕਦੇ ਰਹਿੰਦੇ ਹਾਂ, ਉਹਦੀ ਇਕਨੋਲਜਮੈਂਟ ਉਡੀਕਦੇ ਰਹਿੰਦੇ ਹਾਂ, ਉਹਦੇ ਲਈ ਧੰਨਵਾਦ ਦੇ ਜੁੜੇ ਹੋਏ ਹੱਥ ਵੇਖਣੇ ਚਾਹੁੰਦੇ ਹਾਂ, ਅਗਲੇ ਦੇ ਬੋਲੇ ਜਾਣ ਵਾਲੇ ਦੋ ਸ਼ਬਦ ਕਿ ਤੁਹਾਡਾ ਤੇ ਜੀ ਬਹੁਤ ਧੰਨਵਾਦ, ਅਸੀਂ ਤਾਂ ਜੀ ਤੁਹਾਡੇ ਰੋਮ ਰੋਮ ਕਰਕੇ ਰਿਣੀ ਆ, ਇਹਨਾਂ ਦੋ ਅੱਖਰਾਂ ਪਿੱਛੇ ਅਸੀਂ ਸਾਰੀ ਨੇਕੀ ਖੂਹ 'ਚ ਪਾਉਣ ਲਈ ਤਿਆਰ ਹਾਂ। ਸਾਰਾ ਆਪਣਾ ਕੀਤਾ ਗਵਾਉਣ ਲਈ ਤਿਆਰ ਕਿਉਂਕਿ ਅਸੀਂ ਇਹਦੇ ਬਦਲੇ ਵਿੱਚ ਅਸੀਂ ਆਪਣੀ ਇੱਜ਼ਤ ਚਾਹੁੰਦੇ ਹਾਂ ਅਸੀਂ ਆਪਣੀ ਵਡਿਆਈ ਚਾਹੁੰਦੇ ਹਾਂ ਇਹਦੇ ਬਦਲੇ ਵਿੱਚ ਅਸੀਂ ਦੂਜੇ ਮਨੁੱਖ ਦੀ ਹਿੱਕ 'ਤੇ ਆਪਣਾ ਪੈਰ ਰੱਖ ਕੇ ਜਿਉਣਾ ਚਾਹੁੰਦੇ ਹਾਂ ਕਿ ਕਹਿ ਸਾਰੀ ਉਮਰ ਮੈਂ ਤੂੰ ਮੇਰੇ ਲਈ ਇਹ ਕੀਤਾ ਤੂੰ ਮੇਰੇ ਲਈ ਉਹ ਕੀਤਾ ਮੇਰੀ ਗੱਲ ਦਾ ਗੁੱਸਾ ਨਾ ਕਰਨਾ ਵੀ ਜੇ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਤੈਨੂੰ ਕੋਈ ਸ਼ਕਤੀ ਦਿੱਤੀ ਤੈਨੂੰ ਕੋਈ ਸਮਰੱਥਾ ਦਿੱਤੀ ਜਾਂ ਤੈਨੂੰ ਅਕਲ ਦਿੱਤੀ ਜਾਂ ਤੈਨੂੰ ਕੋਈ ਪਦਵੀ ਦਿੱਤੀ ਜਾਂ ਤੈਨੂੰ ਕਿਸੇ ਐਸੀ ਜਗ੍ਹਾ 'ਤੇ ਬਿਠਾ ਦਿੱਤਾ ਵੀ ਤੂੰ ਕਿਸੇ ਦਾ ਕੋਈ ਚੰਗਾ ਕਰ ਸਕਦਾ ਸੀ ਤਾਂ ਤੈਨੂੰ ਤਾਂ ਰੱਬ ਦੇ ਅੱਗੇ ਹੱਥ ਜੋੜਨੇ ਚਾਹੀਦੇ ਨੇ ਦੇਖੋ ਮੇਰੀ ਆਪਣੀ ਮਨੌਤ ਹੈ ਅੱਜ ਦੁਨੀਆ ਦੇ ਵਿੱਚ 100 ਚੋਂ 90 ਬੰਦੇ ਨੇ ਉਹ ਮੂੰਹ ਨਾਲ ਪਾਣੀ ਮੰਗਣ 'ਤੇ ਨਹੀਂ ਮਿਲਦਾ ਉਹ ਮੂੰਹ ਨਾਲ ਪਾਣੀ ਮੰਗਣ ਨਾ ਬਾਪ ਵੀ ਕਹਿੰਦਾ ਪੁੱਤ ਪਾਣੀ ਦਵੀਂ ਤਾਂ ਪੁੱਤ ਕਹਿੰਦਾ ਵੀ ਬਾਪੂ ਤੇਰੀਆਂ ਟੁੱਟੀਆਂ ਨੇ ਇੱਥੇ ਜੋ ਬੈਠਾ ਮੰਜੇ 'ਤੇ ਡਿੱਗੀ ਜਾਂਦਾ ਉੱਠ ਕੇ ਆਪੇ ਕੌਲਾ ਭਰ ਲੈ ਜੇ ਸੱਚੇ ਪਾਤਸ਼ਾਹ ਨੇ ਤੁਹਾਡੇ ਮੂੰਹ 'ਚ ਇੰਨੀ ਸ਼ਕਤੀ ਦਿੱਤੀ ਹੈ ਕਿ ਤੁਹਾਡੇ ਬੋਲਣ ਨਾਲ ਕਿਸੇ ਨੂੰ ਰੋਟੀ ਮਿਲ ਸਕਦੀ ਹੈ ਕਿਸੇ ਨੂੰ ਨੌਕਰੀ ਮਿਲ ਸਕਦੀ ਹੈ ਕਿਸੇ ਦਾ ਭਲਾ ਹੋ ਸਕਦਾ ਹੈ ਅਤੇ ਕੀ ਸਾਨੂੰ ਵਾਹਿਗੁਰੂ ਦਾ ਸ਼ੁਕਰ ਨਹੀਂ ਕਰਨਾ ਚਾਹੀਦਾ ਵੀ ਸੱਚੇ ਪਾਤਸ਼ਾਹ ਜ਼ਬਾਨ 'ਤੇ ਲੋਕਾਂ ਨੂੰ ਵੀ ਗਿੱਠ ਲੰਮੀ ਦਿੱਤੀ ਮੈਨੂੰ ਇਕੱਲੇ ਨੂੰ ਥੋੜ੍ਹਾ ਦਿੱਤੀ ਹੈ ਕਈਆਂ ਦੇ ਆਪਣੇ ਕੰਮ ਨਹੀਂ ਆਉਂਦੀ ਪਰ ਜੇ ਮੇਰੀ ਜ਼ਬਾਨ ਦੂਜੇ ਦੇ ਕੰਮ ਆ ਸਕਦੀ ਹੈ ਤਾਂ ਮੇਰੇ ਧਨ ਭਾਗ ਨੇ ਅਸੀਂ ਸਾਰੀ ਜ਼ਿੰਦਗੀ ਇੱਦਾਂ ਹੀ ਗਵਾ ਲਈ ਇਹ ਗੱਲ ਮੈਂ ਉਹਨਾਂ ਦੀ ਦੱਸੀ ਜਿਹੜੇ ਲੋਕ ਰੱਬ ਤੋਂ ਬੜੇ ਦੂਰ ਨੇ ਉਹ ਕਹਿੰਦੇ ਨੇ ਵੀ ਨੇਕੀ ਕਰ ਅਰ ਜੂਤੇ ਖਾ ਹੁਣ ਰਹੀ ਗੱਲ ਨੇਕੀ ਕਰਨ ਦੀ ਭਲੇ ਰਸਤੇ ਤੁਰਨ ਦੀ ਜਦੋਂ ਤੁਸੀਂ ਭਲੇ ਰਸਤੇ 'ਤੇ ਤੁਰੋਗੇ ਇਹ ਚੇਤਾ ਰੱਖਣਾ ਤੁਹਾਨੂੰ ਉਹਦੀ ਕੀਮਤ ਦੇਣੀ ਪਵੇਗੀ ਜਿਹੜਾ ਦਿਨ ਆ ਰਿਹਾ ਧੰਨ ਗੁਰੂ ਅਰਜਨ ਦੇ ਪਿਤਾ ਮਹਾਰਾਜ ਜੀ ਦਾ ਸ਼ਹੀਦੀ ਗੁਰਪੁਰਬ ਚਾਹੀਦਾ ਇਹ ਸੀ ਕਿ ਗੁਰੂ ਅਰਜਨ ਦੇ ਪਿਤਾ ਮਹਾਰਾਜ ਤੱਤੀ ਤਵੀ 'ਤੇ ਬੈਠ ਕੇ ਰੱਬ ਨੂੰ ਪੁੱਛਦੇ ਕਿ ਹੇ ਪਰਮਾਤਮਾ ਮੈਂ ਤੇਰਾ ਅੰਮ੍ਰਿਤ ਸਰੋਵਰ ਸੰਪੂਰਨ ਕਰਵਾਇਆ ਫਿਰ ਮੈਂ ਉਹਦੇ ਵਿੱਚ ਹਰੀ ਤੇਰੇ ਮੰਦਿਰ ਦਾ ਮੈਂ ਨੀਂਹ ਪੱਥਰ ਰਖਵਾਇਆ ਫਿਰ ਉਸਨੂੰ ਮੁਕੰਮਲ ਕਰਵਾਇਆ ਫਿਰ ਉਸ ਹਰਿਮੰਦਰ ਸਾਹਿਬ ਦੇ ਵਿੱਚ ਹਰ ਵਕਤ ਰੱਬੀ ਸਿਫਤ ਸਲਾਹ ਦੀ ਮਰਿਆਦਾ ਵਧੀ ਵਿਧੀ ਵਿਧਾਨ ਨਿਯਮਤ ਕੀਤਾ 5-6 ਸਾਲ ਪੁਰਾਣੀ ਗੱਲ ਹੈ ਦਾਸ ਦੀ ਸੇਵਾ ਸੀਸਕੰਡ ਸਾਹਿਬ ਸੀ ਇੱਕ ਸੱਜਣ ਆਉਂਦਾ ਹੈ ਜਿੱਥੇ ਮੈਂ ਬੈਠਾ ਸੀ ਦਰਵਾਜ਼ਾ ਖੋਲ੍ਹਦਾ ਦਰਵਾਜ਼ੇ ਦੀ ਸਰਦਲ 'ਤੇ ਹੱਥ ਰੱਖ ਕੇ ਨਹੀਂ ਹੋ ਸਕਦਾ ਨਹੀਂ ਹੋ ਸਕਦਾ ਮੈਂ ਕਿਹਾ ਭਰਾ ਜੀ ਅੰਦਰ ਆ ਜਾਓ ਜੋ ਹੋ ਸਕਦਾ ਉਹ ਦੱਸ ਦਿਓ ਕਹਿਣ ਲੱਗਾ ਕਿ ਦਰਬਾਰ ਸਾਹਿਬ ਦੇ ਵਿੱਚ ਅੱਜ ਅਗਰ ਕਿਸੇ ਬੰਦੇ ਦੀ ਸਿਫਤ ਸਲਾਹ ਨਹੀਂ ਹੋ ਸਕਦੀ ਇਹ ਕਦੇ ਵੀ ਨਹੀਂ ਹੋ ਸਕਦੀ ਹਾਂ ਸੱਚ ਹੈ ਕਦੇ ਹੋਈ ਨਹੀਂ ਇੱਥੇ ਹਰ ਵਕਤ ਰੱਬੀ ਸਿਫਤ ਸਲਾਹ ਹੁੰਦੀ ਹੈ ਇਹ ਮਰਿਆਦਾ ਕਿਸ ਨੇ ਬੱਧੀ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਫਿਰ ਪੋਥੀ ਪਰਮੇਸ਼ਰ ਕਾ ਥਾਨ ਸੰਪਾਦਿਤ ਕਰਵਾਇਆ ਇਹ ਉਹ ਗ੍ਰੰਥ ਲਿਖਵਾਇਆ ਜਿਸ ਗ੍ਰੰਥ ਨੇ ਰਹਿੰਦੀ ਦੁਨੀਆ ਤੱਕ ਸੰਸਾਰ ਦੀ ਰਹਿਬਰੀ ਕਰਨੀ ਹੈ ਇਹ ਇਹਦੀ ਸਮਰੱਥ ਹੈ, ਇਹ ਇਹਦੀ ਸ਼ਕਤੀ ਹੈ। ਇਹਨਾਂ ਪਰ ਉਪਕਾਰ, ਇੰਨੇ ਪੁੰਨ, ਇੰਨੇ ਭਲੇ ਕਰਮ ਕਰਨ ਤੋਂ ਬਾਅਦ ਹੁਣ ਸਤਿਗੁਰੂ ਤੱਤੀ ਤਵੀ ਤੇ ਬੈਠੇ ਨੇ ਤੇ ਕੀ ਕਹਿੰਦੇ ਨੇ, ਉਲਾਹਣੋ ਮੈਂ ਤਾਹੂ ਨਾ ਦੀਓ। ਕਹਿੰਦੇ ਪਰਮਾਤਮਾ, ਨਾ ਤੇ ਮੈਂ ਲਾਮਾ ਦਿਆਂ ਚੰਦੂ ਨੂੰ, ਨਾ ਦਿਆਂ ਮੈਂ ਜਹਾਂਗੀਰ ਨੂੰ, ਤੇ ਨਾ ਹੀ ਮੈਂ ਦਿਆਂ ਤੈਨੂੰ। ਮਨ ਮੀਠ ਤੁਹਾਰੋ ਕੀ ਹੋ, ਕਿਉਂਕਿ ਮੈਨੂੰ ਪਤਾ ਹੈ ਚੰਦੂ ਦੀ ਕੀ ਸ਼ਕਤੀ ਹੈ ਤੇ ਜਹਾਂਗੀਰ ਕੌਣ ਹੈ ਤੇਰੇ ਘਰ ਵਿੱਚ। ਇਹ ਸਭ ਕੁਝ ਤੇਰਾ ਹੁਕਮ ਹੈ, ਤੇਰੀ ਰਜ਼ਾ ਹੈ, ਤੇਰਾ ਭਾਣਾ ਹੈ, ਤੇਰੀ ਮਰਜ਼ੀ ਹੈ। ਇਹ ਬੇਨਤੀਆਂ ਮੈਂ ਆਪ ਜੀ ਨਾਲ ਤਾਂ ਕੀਤੀਆਂ ਨੇ ਕਿ ਸਾਡੇ ਕੋਲ ਅਧੂਰਾ ਗਿਆਨ ਹੈ, ਪੂਰਾ ਨਹੀਂ ਹੈ, ਫਿਰ ਉਧਾਰਾ ਗਿਆਨ ਹੈ। ਆਪਣੀ ਖੋਜ ਤੇ ਕੋਈ ਹੈ ਨਹੀਂ, ਨਾ ਆਪਣੀ ਸਾਡੀ ਕੋਈ ਪੜ੍ਹਾਈ ਲਿਖਾਈ ਹੈ। ਅਸੀਂ ਕਿਤੇ ਉਹ ਸੁਣਿਆ, ਸੁਣ ਕੇ ਮੰਨ ਲਿਆ, ਫਿਰ ਕੋਈ ਹੋਰ ਸੁਣਾ ਜਾਂਦਾ ਹੈ ਫਿਰ ਅਸੀਂ ਉਹਨੂੰ ਵੀ ਮੰਨ ਲੈਂਦੇ ਹਾਂ, ਫਿਰ ਕੋਈ ਹੋਰ ਸੁਣਾ ਜਾਂਦਾ ਹੈ ਫਿਰ ਅਸੀਂ ਉਹਨੂੰ ਵੀ ਮੰਨ ਲੈਂਦੇ ਹਾਂ। ਵੀ ਸਾਰੀ ਉਮਰ ਜੋ ਇੱਦਾਂ ਕਰਦੇ ਹੋ ਤੇ ਇੱਕ ਬਚਨ ਮੰਨ ਲਓ ਗੁਰੂ ਕਲਗੀਧਰ ਪਿਤਾ ਦਾ ਕਿ ਪਰਚਾ ਸ਼ਬਦ ਕਾ। ਤੁਹਾਨੂੰ ਲੋਕਾਂ ਦਾ ਗਿਆਨ ਨਹੀਂ ਚਾਹੀਦਾ, ਤੁਹਾਨੂੰ ਗਿਆਨ ਚਾਹੀਦਾ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਵੇਖੋ ਜਿੰਨੇ ਬੰਦੇ ਆਉਣਗੇ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਆ ਜਿਹੜੀ ਮੇਰੇ ਅੱਜ ਪੰਥ ਦੀ ਹਾਲਤ ਹੋਈ ਹੈ, ਇਹ ਬੰਦਿਆਂ ਕਰਕੇ ਹੋਈ ਹੈ, ਗੁਰੂ ਕਲਗੀਧਰ ਪਿਤਾ ਮਹਾਰਾਜ ਕਰਕੇ ਇੰਨੇ ਅੰਮ੍ਰਿਤ ਨਹੀਂ ਬਣੇ। ਅੰਮ੍ਰਿਤ ਇੱਕੋ ਹੀ ਸੀ, ਉਹਦਾ ਦਾਤਾ ਵੀ ਇੱਕੋ ਹੀ ਸੀ, ਉਹਦੀ ਬਣਾਈ ਵਿਧੀ ਵਿਧਾਨ ਵੀ ਇੱਕੋ ਹੀ ਸੀ। ਪਰ ਅੱਜ ਹਾਲਾਤ ਇਹ ਹੋ ਗਏ, ਇਹ ਸਭ ਕੁਛ ਵੰਡਿਆ ਗਿਆ। ਕਦੋਂ? ਜਦੋਂ ਅਸੀਂ ਬੰਦਿਆਂ ਦੀ ਮੰਨਣੀ ਸ਼ੁਰੂ ਕਰ ਦਿੱਤੀ, ਸੁਣਨੀ ਸ਼ੁਰੂ ਕਰ ਦਿੱਤੀ। ਇਸ ਘਰ ਦੇ ਵਿੱਚ ਬਹੁਤ ਬਖਸ਼ੀਆਂ ਹੋਈਆਂ ਰੂਹਾਂ ਦਾ ਜਨਮ ਹੋਇਆ ਹੈਗਾ, ਹੋਵੇਗਾ। ਇਹ ਇਸ ਮੇਰੇ ਦਾਤੇ ਦੇ ਘਰ ਦੀ ਵਡਿਆਈ ਹੈ। ਪਰ ਸਾਨੂੰ ਸਤਿਗੁਰੂ ਨੇ ਆਖਿਆ ਸੀ ਦੀਦਾਰ ਖਾਲਸੇ ਕਾ, ਜੀਵਨ ਵਾਲੇ ਦੇ ਦਰਸ਼ਨ ਹੀ ਕਰਨੇ ਨੇ, ਗੱਲਾਂ ਨਹੀਂ ਉਹਦੀਆਂ ਮੰਨਣੀਆਂ, ਗੱਲਾਂ ਸਿਰਫ ਆਪਣੇ ਗੁਰੂ ਦੀਆਂ ਮੰਨਣੀਆਂ ਨੇ। ਪ੍ਰੈਕਟੀਕਲ ਜੀਵਨ ਵਾਲੇ ਦੇ ਕੋਲ ਬਹਿ ਕੇ ਤਾਂ ਵੇਖਣਾ ਸੀ ਕਿ ਇਹ ਮੇਰੇ ਗੁਰੂ ਦੇ ਅੰਮ੍ਰਿਤ ਵੇਲੇ ਨੂੰ ਕਿਵੇਂ ਮੰਨਦਾ, ਨਿਤਨੇਮ ਨੂੰ ਕਿਵੇਂ ਪੜ੍ਹਦਾ, ਇਹ ਸੱਚ ਕਿਵੇਂ ਬੋਲਦਾ, ਇਹ ਸੇਵਾ ਕਿਵੇਂ ਕਰਦਾ। ਜਿਹੜਾ ਅੱਜ ਸ਼ਬਦ ਹੈ ਨਾਲ ਨਾਰਾਇਣ ਮੇਰਾ, ਸਤਿਗੁਰੂ ਕਹਿੰਦੇ ਰੱਬ ਮੇਰੇ ਨਾਲ ਹੈ, ਰੱਬ ਮੇਰੇ ਕੋਲ ਹੈ। ਦਸ ਬੇਨਤੀ ਕਰ ਰਿਹਾ ਸੀ ਭਗਤ ਜੀ, ਕਹਿੰਦੇ ਵੀ ਮੈਂ ਵੀ ਸੁਣਿਆ ਧਰਮ ਦੀ ਦੁਨੀਆਂ ਵਿੱਚ ਕੋਈ ਕਹਿੰਦਾ ਰੱਬ ਨੇੜੇ ਹੈ, ਕੋਈ ਕਹਿੰਦਾ ਰੱਬ ਦੂਰ ਹੈ, ਪਰ ਮੈਨੂੰ ਇੰਜ ਲੱਗਦਾ ਵੀ ਲੋਕ ਪਾਣੀ ਵਿੱਚ ਰਹਿਣ ਵਾਲੀ ਮੱਛੀ ਨੂੰ ਰੋਜ਼ ਖਜੂਰ ਤੇ ਚੜਾਉਂਦੇ ਨੇ, ਕਿਉਂਕਿ ਪਤਾ ਤੇ ਕਿਸੇ ਨੂੰ ਵੀ ਨਹੀਂ ਹੈ, ਪਤਾ ਕਿਸੇ ਨੂੰ ਵੀ ਨਹੀਂ ਹੈ ਕਿ ਉਹ ਪਰਮਾਤਮਾ ਜਿਹੜਾ ਕਿ ਵਾਕਿਆ ਨਾਲ ਹੈ। ਗੱਲਾਂ ਕਰਨ ਵਾਲੇ ਬਹੁਤ ਨੇ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਏ। ਗੱਲਾਂ ਕਰਨ ਵਾਲੇ ਬੜੇ ਸੁਣੇ, ਪਰ ਜਦੋਂ ਜਾ ਕੇ ਨੇੜੇ ਹੋ ਕੇ ਬਹਿ ਕੇ ਵੇਖਿਆ ਤਸੱਲੀ ਨਹੀਂ ਹੋਈ, ਖਾਤਰ ਜਮ੍ਹਾਂ ਨਹੀਂ ਹੋਈ। ਹਾਂਜੀ,
ਜਮਦੂਤ ਨਾ ਆਵਾ ਨੇਰਾ।
ਹੁਣ ਭਾਈ ਜਿਹੜੇ ਜਮਦੂਤ ਨੇ ਸਾਨੂੰ ਤਾਂ ਭੂਤ ਹੀ ਭਜਾਈ ਫਿਰਦੇ ਨੇ, ਭੂਤਾਂ ਪ੍ਰੇਤਾਂ ਤੋਂ ਪਹਿਲਾਂ ਸਾਨੂੰ ਆਪਣੇ ਘਰ ਦੇ ਭਜਾਈ ਫਿਰਦੇ ਨੇ, ਘਰਦਿਆਂ ਤੋਂ ਬਾਹਰ ਫਿਰ ਆਲੇ ਦੁਆਲੇ ਵਾਲੇ ਭਜਾਈ ਫਿਰਦੇ ਨੇ, ਜੇ ਉੱਥੋਂ ਬਚ ਜਾਈਏ ਤਾਂ ਫਿਰ ਭੂਤ ਪ੍ਰੇਤ ਭਜਾਈ ਫਿਰਦੇ ਨੇ, ਉੱਥੋਂ ਬਚੀਏ ਤਾਂ ਫਿਰ ਅਗਲੀ ਗੱਲ ਜਵਦੂਤਾਂ ਦੀ ਸ਼ੁਰੂ ਹੋ ਜਾਂਦੀ ਹੈ। ਸਤਿਗੁਰੂ ਕਹਿੰਦੇ ਤੇਰੇ ਨੇੜੇ ਕੋਈ ਨਹੀਂ ਆਏਗਾ, ਇਹ ਵੈਰੀ ਮਿੱਤਰ ਸਭ ਕੀਤੇ ਆ, ਮੈਂ ਮੰਗਾ ਮੰਗਾ, ਨਾ ਤੇਰਾ ਕੋਈ ਆਪਣਾ, ਨਾ ਤੇਰੇ ਕੋਈ ਆਲੇ ਦੁਆਲੇ ਦਾ, ਨਾ ਤੇਰਾ ਕੋਈ ਭੂਤ ਪ੍ਰੇਤ, ਨਾ ਕੋਈ ਜਮਦੂਤ। ਦੇਖੋ ਭੂਤਾਂ ਪ੍ਰੇਤਾਂ ਦੇ ਇਲਾਜ ਕਰਨ ਵਾਲੇ ਫਿਰ ਤੁਹਾਨੂੰ ਮਿਲ ਜਾਣਗੇ, ਕੋਈ ਉੱਥੇ ਸਿਆਣਾ ਬੈਠਾ ਹੈ ਕਿ ਉੱਥੇ ਸਿਆਣਾ ਬੈਠਾ ਹੈ ਕਿ ਉੱਥੇ ਸਿਆਣਾ ਬੈਠਾ ਹੈ, ਔਰ ਸਿਆਣਾ ਇੰਨਾ ਸਿਆਣਾ ਹੈ ਹੱਦ ਹੋ ਗਈ। ਅਸੀਂ ਉਹਦੇ ਕੋਲ ਜਾਂਦੇ ਹਾਂ ਕਿਉਂਕਿ ਘਰ 'ਚ ਬੀਬੀ ਨੇ ਵਕਤ ਪਾਇਆ ਹੁੰਦਾ ਵੀ ਚੱਲੋ ਜੀ ਸਿਆਣੇ ਕੋਲ ਚੱਲੋ, ਅਤੇ ਸਿਆਣਾ ਕੀ ਕਹਿੰਦਾ, ਕਹਿੰਦਾ ਜੀ ਮੈਂ ਦੱਸ ਤੇ ਤੁਹਾਨੂੰ ਦਿਆਂ ਪਰ ਤੁਹਾਡੇ ਘਰ 'ਚ ਕਲੇਸ਼ ਪਵੇਗਾ। ਬਸ ਫਿਰ ਬੀਬੀ ਉੱਥੇ ਹੀ ਉਛਲਣੀ ਸ਼ੁਰੂ ਹੋ ਜਾਂਦੀ ਹੈ, ਕਹਿੰਦੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ, ਸਿਆਣਾ ਨਹੀਂ ਬੋਲਿਆ, ਉਹ ਇੰਨਾ ਸਿਆਣਾ ਵੀ ਉਹਨੇ ਕਿਸੇ ਦਾ ਨਾਂ ਹੀ ਨਹੀਂ ਲਿਆ। ਅਸੀਂ ਇੰਨੇ ਕਮਲੇ ਹਾਂ ਕਿ ਉਹਦੇ ਬਿਨਾਂ ਨਾਂ ਲੈਣ ਤੋਂ ਹੀ ਅਸੀਂ ਆਪਣੇ ਘਰ ਦੀਆਂ ਕੰਧਾਂ ਪਾਉਣ ਤੱਕ ਤਿਆਰ ਹੋ ਜਾਂਦੇ ਹਾਂ, ਪਰ ਇਹ ਭੂਤਾਂ ਪ੍ਰੇਤਾਂ ਵਾਲੇ ਸਿਆਣੇ ਨੇ, ਜਮਦੂਤਾਂ ਵਾਲੇ ਸਿਆਣੇ ਤੁਹਾਨੂੰ ਕਿਤੇ ਨਹੀਂ ਮਿਲਣੇ। ਅੱਜ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਉਪਦੇਸ਼ ਕਰਦੇ ਨੇ ਪਰਮਾਤਮਾ ਮੇਰੇ ਨਾਲ ਹੈ ਅਤੇ ਜਿਹੜੇ ਜਮਦੂਤ ਨੇ ਜਿਹੜੇ ਮੈਨੂੰ ਮੌਤ ਦੇ ਸਕਦੇ ਨੇ ਉਹ ਤਾਂ ਮੇਰੇ ਨੇੜੇ ਵੀ ਨਹੀਂ ਆਉਂਦੇ ਭਾਈ, ਉਹਨਾਂ ਦਾ ਕੋਈ ਖੌਫ ਨਹੀਂ, ਕੋਈ ਡਰ ਨਹੀਂ। ਹਾਂਜੀ,
ਕੰਠ ਲਾਏ ਪ੍ਰਭ ਰਾਖਾ,
ਗੁਰੂ ਕੀ ਕਰਦਾ ਹੈ, ਗੁਰੂ ਜਦੋਂ ਸਾਨੂੰ ਆਪਣੀ ਮੱਤ ਦਿੰਦਾ, ਇਹ ਦੋ ਗੱਲਾਂ ਨੂੰ ਸਮਝਣ ਦੀ ਲੋੜ ਹੈ। ਰੱਬ ਤਰੁੱਠੇਗਾ ਤਾਂ ਗੁਰੂ ਨਾਲ ਮਿਲਾਏਗਾ, ਗੁਰੂ ਤਰੁੱਠੇਗਾ ਤੇ ਪਰਮਾਤਮਾ ਵਿੱਚ ਅਭੇਦ ਕਰਾ ਦੇਵੇਗਾ। ਪਰਮਾਤਮਾ ਨੇ ਹੁਣ ਮੈਨੂੰ ਆਪਣੇ ਗਲੇ ਨਾਲ ਲਾ ਲਿਆ, ਆਪਣੀ ਗਲਵਕੜੀ ਵਿੱਚ ਲੈ ਲਿਆ, ਆਪਣੀ ਛਾਤੀ ਨਾਲ ਉੱਟ ਕੇ ਉਸ ਪਰਮਾਤਮਾ ਨੇ ਮੈਨੂੰ ਆਪਣੇ ਗਲੇ ਨਾਲ ਲਾ ਕੇ ਰੱਖਿਆ ਹੋਇਆ ਹੈ। ਹਾਂਜੀ,
ਸਤਿਗੁਰ ਕੀ ਸੱਚ ਸਾਖਾ,
ਪਰ ਇਹ ਉਦੋਂ ਹੋਇਆ ਜਦੋਂ ਮੈਂ ਸਤਿਗੁਰੂ ਦੀ ਸੱਚੀ ਸਿੱਖਿਆ ਨੂੰ ਸੁਣਿਆ। ਇਹ ਗੱਲ ਮੈਨੂੰ ਗੁਰੂ ਨੇ ਸੁਣਾਈ, ਗੁਰੂ ਨੇ ਸਿਖਾਈ, ਗੁਰੂ ਨੇ ਸਮਝਾਈ। ਇੱਕ ਸ਼ਬਦ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕਹਿ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈਐ ਮੇਰੇ ਜੀਅੜੇ, ਤਾਂ ਸਰਬ ਸੁਖ ਪਾਵੈ ਮੇਰੇ ਮਨਾ, ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਣਾ। ਇਹ ਕਿੰਨੇ ਸਮਝਾਇਆ, ਗੁਰੂ ਰਾਮਦਾਸ ਮਹਾਰਾਜ ਦਾ ਇਹ ਪਾਵਨ ਸ਼ਬਦ ਹੈ। ਕੀ ਕਿਹਾ, ਜੈ ਹਰ ਸਿਮਰਨ ਭਇਆ ਤੈ ਉਪਾਦ ਗਤ ਕੀਨੀ, ਵੱਡ ਭਾਗੀ ਹਰ ਜਪਣਾ, ਜਨ ਨਾਨਕ ਕੌ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ। ਗੁਰੂ ਨੇ ਤਾਂ ਮਤ ਇਹ ਦਿੱਤੀ ਸੀ, ਆਪਾਂ ਫਿਰ ਅੱਗੇ ਚਲੇ ਗਏ। ਅੱਜ ਤੁਹਾਨੂੰ ਕਿਸੇ ਭਾਗਾਂ ਵਾਲੇ ਦੇ ਹੱਥ ਵਿੱਚ ਕੜਾ ਮਿਲੇਗਾ, ਔਰ ਉਹ ਵੀ ਬਹੁਤਾ ਕੁੜਮਾਚਾਰੀ ਵਾਲਾ ਜਿਹੜਾ ਸੋਨੇ ਦਾ ਹੁੰਦਾ ਹੈ, ਗੁਰੂ ਵਾਲਾ ਨਹੀਂ। ਨਹੀਂ ਤਾਂ ਮੌਲੀਆਂ ਮਿਲਣਗੀਆਂ, ਧਾਗੇ ਮਿਲਣਗੇ, ਤਵੀਤ ਮਿਲਣਗੇ, ਮੁੰਦਰੀਆਂ ਮਿਲਣਗੀਆਂ, ਉਹਦੇ ਵਿੱਚ ਸਟੋਨ ਪਾਏ ਹੋਣਗੇ, ਫਿਰ ਕਹੀ ਜਾਣੇ। ਅਸੀਂ ਗੁਰੂ ਮਹਾਰਾਜ ਨੂੰ ਬਹੁਤ ਮੰਨਦੇ ਹਾਂ, ਸਾਡਾ ਤਾਂ ਗੁਰੂ ਮਹਾਰਾਜ ਨਾਲ ਬੜਾ ਹੀ ਪਿਆਰ ਹੈ, ਉਹ ਤਾਂ ਤੇਰੇ ਹੱਥਾਂ ਪੈਰਾਂ ਤੋਂ ਹੀ ਪਤਾ ਲੱਗੀ ਜਾਂਦਾ, ਪਿਆਰ ਤਾਂ ਤੈਨੂੰ ਬੜਾ ਹੈ ਗੁਰੂ ਨਾਲ। ਜੇ ਤੈਨੂੰ ਗੁਰੂ ਨਾਲ ਪਿਆਰ ਹੁੰਦਾ ਤਾਂ ਫਿਰ ਤੈਨੂੰ ਇਹਨਾਂ ਚੀਜ਼ਾਂ ਦੀ ਕੀ ਲੋੜ ਪੈਣੀ ਸੀ। ਜਨ ਨਾਨਕ ਕੌ ਗੁਰ ਇਹ ਮਤ ਦੀਨੀ, ਜਪ ਹਰ ਭਵਜਲ ਤਰਨਾ, ਫਿਰ ਤੇਰੇ ਕੋਲ ਗੁਰਬਾਣੀ ਹੋਣੀ ਚਾਹੀਦੀ ਸੀ। ਗੁਰਬਾਣੀ ਦੀ ਪੋਥੀ ਹੁੰਦੀ, ਗੁਟਕਾ ਹੁੰਦਾ, ਇਹ ਤੇਰਾ ਖਜ਼ਾਨਾ ਸੀ, ਇਹੀ ਤੇਰੀ ਪੂੰਜੀ ਸੀ, ਇਹ ਤੇਰੀ ਰਾਸ ਸੀ। ਹਾਂਜੀ,
ਗੁਰਪੂਰਾ ਪੂਰੀ ਕੀਤੀ,
ਇਹ ਗੁਰੂ ਪੂਰੇ ਨੇ ਮੇਰੇ ਤੇ ਪੂਰੀ ਕਿਰਪਾ ਕੀਤੀ ਹੈ, ਦਇਆ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਉਸਨੇ ਮੇਰੇ ਤੇ ਆਪਣੀ ਨਵਾਜਿਸ਼ ਕੀਤੀ ਹੈ। ਜਿੱਡਾ ਵੱਡਾ ਉਹ ਆਪ ਪੂਰਾ ਹੈ, ਉਨੀਆਂ ਹੀ ਉਹਨੇ ਪੂਰੀਆਂ ਮੇਰੇ ਤੇ ਕਿਰਪਾ ਕੀਤੀਆਂ ਨੇ। ਹਾਂਜੀ,
ਦੁਸ਼ਮਣ ਮਾਰ ਵਿਡਾਰੇ ਸਗਲੇ, ਦਾਸ ਕਉ ਸੁਮਤ ਦਿੱਤੀ।
ਜਿਹੜੇ ਮੇਰੇ ਦੁਸ਼ਮਣ ਸੀ ਉਹ ਮੇਰੇ ਤੋਂ ਦੂਰ ਕਰ ਦਿੱਤੇ। ਹੁਣ ਸਾਨੂੰ ਕਿਸੇ ਨੂੰ ਪਤਾ ਵੀ ਸਾਡਾ ਦੁਸ਼ਮਣ ਕੌਣ ਹੈ? ਜਿਹਨੂੰ ਮਰਜ਼ੀ ਪੁੱਛ ਲਓ ਤੇਰਾ ਦੁਸ਼ਮਣ ਕੌਣ ਹੈ, ਪੰਜ ਸੱਤ ਬੰਦਿਆਂ ਦੀ ਲਿਸਟ ਹਰ ਬੰਦਾ ਚੁੱਕੀ ਫਿਰਦਾ। ਨਹੀਂ, ਉਹ ਤੇਰੇ ਦੁਸ਼ਮਣ ਨਹੀਂ, ਉਹ ਤੇਰੇ ਕੰਪੀਟੀਟਰ ਹੋ ਸਕਦੇ ਨੇ, ਉਹ ਤੇਰੇ ਬਰਾਬਰ ਦੇ ਤੇਰੇ ਸ਼ਰੀਕ ਹੋ ਸਕਦੇ ਨੇ, ਉਹ ਤੇਰੇ ਨਾਲ ਉਹ ਬਰਾਬਰੀ ਕਰਨ ਵਾਲੇ ਲੋਕ ਹੋ ਸਕਦੇ ਨੇ, ਕੋਈ ਇਦਾਂ ਦੀ ਜ਼ਿੰਦਗੀ ਨਿਭਾਉਣ ਵਾਲੇ ਲੋਕ ਹੋ ਸਕਦੇ ਨੇ, ਉਹ ਤੇਰੇ ਦੁਸ਼ਮਣ ਨਹੀਂ ਹੈ, ਸਗੋਂ ਸਾਚੇ ਹੈ। ਉਹ ਤਾਂ ਤੈਨੂੰ ਜੀਵਨ ਵਿੱਚ ਸੁਚੇਤ ਰਹਿਣ ਲਈ, ਮਿਹਨਤ ਕਰਨ ਲਈ, ਅੱਗੇ ਵਧਣ ਲਈ, ਉਹ ਤੇ ਹਰ ਵਕਤ ਤੈਨੂੰ ਉਤਸ਼ਾਹਿਤ ਕਰਦੇ ਨੇ, ਇਨਕਰੇਜ ਕਰਦੇ ਨੇ, ਪਰ ਦੁਸ਼ਮਣ ਤੇਰੇ ਕੌਣ ਨੇ? ਦੁਸ਼ਮਣ ਤੇ ਤੇਰੇ ਨੇ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ। ਅਵਰ ਪੰਚ ਹਮ ਏਕ ਜਨਾ, ਕਿਉਂ ਰਾਖੋ ਘਰ ਬਾਰ ਮਨਾ, ਮਾਰੈ ਲੂਟੈ ਨੀਤ ਨੀਤ, ਕਿਸ ਆਗਿਆ ਕਰੀ ਪੁਕਾਰ ਜਣਾ। ਤੂੰ ਕੱਲਾ ਹੈ, ਉਹ ਪੰਜ ਨੇ ਔਰ ਪੰਜੇ ਤੇਰੇ ਅੰਦਰ ਰਹਿੰਦੇ ਨੇ। ਤੂੰ ਕੁੰਡੀ ਵੀ ਬੰਦ ਕਰੇਗਾ, ਗੱਲ ਤਾਂ ਵੀ ਨਹੀਂ ਬਣਨੀ। ਤੂੰ ਸਮਾਨ ਚੁੱਕ ਕੇ ਘਰੋਂ ਚਲਾ ਵੀ ਜਾਵੇਂਗਾ, ਗੱਲ ਤਾਂ ਵੀ ਨਹੀਂ ਬਣਨੀ। ਹੋਇਆ ਕੀ? ਪੂਰ ਤਾਪ ਗੇਰੂ ਕੇ ਬਸਤਰਾ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਦੇਸ਼ ਛੋੜ ਪਰਦੇਸ਼ ਧਾਇਆ, ਤੇ ਪੰਚ ਚੰਡਾਲ ਨਾਲੇ ਲੈ ਆਇਆ। ਤੇਰੇ ਧਰਮ ਕਰਮ ਇਹਨਾਂ ਨੇ ਲੁੱਟਣੇ ਨੇ, ਜਿਨ੍ਹਾਂ ਨੂੰ ਤੂੰ ਦੁਸ਼ਮਣ ਮੰਨ ਕੇ ਬੈਠਾ, ਉਹਨਾਂ ਨੇ ਤੇਰਾ ਕੀ ਕਰਨਾ? ਉਹ ਤਾਂ ਕੁਝ ਵੀ ਨਹੀਂ ਕਰ ਸਕਦੇ, ਉਹ ਤਾਂ ਛਤਰ ਅਨੇਕ ਚਲਾਵਤ ਘਾਵ, ਤਉ ਤਨ ਏਕ ਨਾ ਲਾਗਣ ਪਾਵੈ। ਜੇ ਆਪਾਂ ਲੋਕਾਂ ਦੇ ਕਹਿਣ ਨਾਲ ਮਰਦੇ ਹੋਈਏ, ਜੇ ਲੋਕਾਂ ਦੇ ਕਹਿਣ ਨਾਲ ਸਾਡਾ ਕੁਝ ਖਰਾਬ ਹੁੰਦਾ ਹੋਵੇ, ਵਿਗੜਦਾ ਹੋਵੇ, ਤਾਂ ਮੇਰਾ ਖਿਆਲ ਸਾਡਾ ਕਿਸੇ ਵੇਲੇ ਵੀ ਨਹੀਂ ਸਵਰ ਸਕਦਾ, ਕਿਉਂਕਿ ਇੱਦਾਂ ਦੀ ਸੁੱਖ ਮੰਗਣ ਵਾਲੇ 24 ਘੰਟੇ ਲੱਗੇ ਹੋਏ ਨੇ। ਕੀ ਫਰਕ ਪੈਂਦਾ? ਉਹ ਹਟ ਵੀ ਜਾਣ, ਚਾਰ ਬੰਦੇ ਤੇਰੇ ਨਾਲ ਵੀ ਤੁਰ ਪੈਣ, ਤਾਂ ਕੀ ਫਰਕ ਹੋਏਗਾ? ਇਹ ਚੇਤਾ ਰੱਖੀ ਕਿ ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ। ਕਿ ਜੇ ਰੱਬ ਦੀ ਨਜ਼ਰ ਵਿੱਚ ਨਾ ਆਇਓ ਤਾਂ ਕਿਸੇ ਨਹੀਂ ਪੁੱਛਣਾ ਤੈਨੂੰ। ਇਹ ਤਾਂ ਸਤਿਗੁਰੂ ਦੀ ਸੱਚੀ ਸਾਖੀ ਹੈ ਭਾਈ। ਗੁਰੂ ਨੇ ਆਖਿਆ ਕਿ ਤੂੰ ਉਹਦੀ ਭਗਤੀ ਕਰਿਆ ਕਰ। ਰੱਬ ਦੀ ਨਿਸ਼ਾਨੀ ਇਹ ਹੈ ਕਿ ਉਹ ਤੁਹਾਡੇ ਕੋਲ ਹੈ, ਤੁਹਾਡੇ ਨਾਲ ਹੈ। ਹਾਂਜੀ,
ਰਹਾਉ ਪ੍ਰਭ ਸਗਲੇ ਥਾਨ ਵਸਾਏ।
ਇੱਥੇ ਸਤਿਗੁਰਾਂ ਨੇ ਵਿਸ਼ਰਾਮ ਦੇ ਕੇ ਸ਼ਬਦ ਦਾ ਜਿਹੜਾ ਤਾਤਪਰਜ ਸੀ, ਮੂਲ ਭਾਵ ਸੀ, ਉਹ ਸਾਨੂੰ ਸਮਝਾਇਆ। ਪ੍ਰਭ ਸਗਲੇ ਥਾਨ ਵਸਾਏ, ਹੁਣ ਸਾਰੀਆਂ ਥਾਵਾਂ ਪਰਮਾਤਮਾ ਨੇ ਆਬਾਦ ਕਰ ਦਿੱਤੀਆਂ। ਕਿਹੜੀਆਂ ਥਾਵਾਂ? ਜਿਨ੍ਹਾਂ ਦਾ ਮੈਂ ਮਾਲਕ ਸੀ। ਦੇਖੋ, ਜਦੋਂ ਅਸੀਂ ਇੱਦਾਂ ਗੱਲਾਂ ਕਰਦੇ ਹਾਂ ਨਾ, ਇਹਦਾ ਅਰਥ ਇਹ ਵੀ ਥਾਂ ਦਾ ਅਰਥ ਇਹ ਹੋਇਆ ਕਿ ਜਿਹਦੇ ਕੋਲ ਘਰ ਹੈਗਾ ਉਹਦੀ ਥਾਂ ਹੈ, ਜਿਹਦੇ ਕੋਲ ਹਵੇਲੀ ਹੈ ਉਹਦੀ ਵੀ ਥਾਂ ਹੈ, ਜਿਹਦੇ ਕੋਲ ਦੁਕਾਨ ਮਕਾਨ, ਕੋਈ ਕਾਰਖਾਨਾ, ਕੋਈ ਫੈਕਟਰੀ, ਉਹਦੇ ਕੋਲ ਵੀ ਥਾਂ ਹੈ, ਜਿਹਦੇ ਕੋਲ ਜ਼ਮੀਨ ਜਗੀਰ ਹੈ ਉਹਦੇ ਕੋਲ ਵੀ ਥਾਂ ਹੈ, ਅਤੇ ਜਿਹਦੇ ਕੋਲ ਭਾਈ ਇਹ ਕੁਛ ਵੀ ਨਹੀਂ ਹੈਗਾ, ਇਹਦਾ ਮਤਲਬ ਉਹਦੇ ਵਾਸਤੇ ਤਾਂ ਗੁਰਬਾਣੀ ਖਤਮ ਹੋ ਗਈ। منفی ہو گئی جیرو ہو گئی. پھر ایک ہر منوکھ ماتر لی اپدیش کیویں ہے جی تھگلے سگلے تھان وسائے دے ارتھ تسی زمین دے ٹکڑیاں نال کرو گے تو پھر جنہ کول زمین دے ٹکڑے نہیں ہے گے انہاں واسطے تے گربانی ہے ہی نہیں. میں تے ہمیشہ بینتی کردا بھی کوئی بندہ لاکھ روپیہ دے گیا تو تسی جکارے چھڑنے شروع کر دیتے تو مڑ کے پتہ کی کہنگے او جی غریب نو کون پوچھدا ہے تے امیر لئی جکارا چھڑن لئی تینوں کنے کیا سی. تو خود گناہگار ہے, تو خود سمجھدا ہے کہ لاکھ روپیہ دئیے تے گرو گھر چ عزت ملدی ہے, جکارے چ تو بھی تو ساسری کال کہی کہ نہیں کہی. تو آپ سہمتی دیتی ہے بھی عزت واسطے لاکھ روپیہ چاہیے, پھر کہتا جی غریباں نو کوئی نہیں پوچھتا. پھر اپن نو ایک کلچر نہیں سی ودھاونا چاہیے, ان گلوں وڈیاونا نہیں سی چاہیے. یہ ٹھیک ہے جس ویکتی نو جو رب نے دیتا ہے. دیکھو ایک بڑا پیارا شبد ہے وہ ہے دسوند, یا دوجا شبد ہے جتھا شکت. جنوں رب نے جنہ دیتا ہے انہیں حصہ دینا بنتا ہے. وہ دیوے نہیں یہ بنتا ہے, یہ گرو دا ہے. دسوند گرو نہ دیوئی جھوٹ بول جو کھائے, کہے گوبند سنگھ لال جی تس کا کچھ نہ بسا. میں بار بار بینتی کیتی ہے اپنا دسوند کڈو, آؤ گریب بچے پڑھائیے. گرو نانک سکھی دے بوٹے لا کے گئے. میری اپنی منوت ہے جے گرپرب مناونا ہے تو چنگے چنگے لنگر بنا کے چھک لو, گرپرب من جائے گا. گرو نہیں منے گا, گرو منے گا جی آپ سکھ بنا گے, جا سکھاں نوں اسی اتشاہت کران گے. ہر ویکتی چاہتا ہے میری کرت سفلی ہوے, ہر ویکتی چاہتا ہے میں کچھ دھرم واسطے سیوا کراں. سمجھ سانو کسے نوں نہیں آؤں دی. جنہ ویکتیاں نوں اسی پیسے دے دینے ہاں کدے تسی انہاں بندیاں دا اپنا خرچ ویکھیو پہلا. دیکھو 50 لاکھ دی گڈی چاہی دی ہے, 2-2.5 لاکھ روپے دی انشورنس چاہی دی ہے, باقی خرچے 10-15 سالاں بعد گڈی دی ویلیو ختم ہو جاندی ہے. 3-4 لاکھ روپیہ اس ویکتی نو پہلا اپنے لی چاہید ہے, پھر وہ اگے تواڈے دیتے پیسے نال وہ سیوا کرے گا. پر جے آپ اس گل دا جتن کریے کہ اسی جگت گرو گرو نانک صاحب جی دا 550 سال ہے, تے اسی ہر جتھے بندی ہر گردوارا ہر کمیٹی جی اسی 550 بچے اسی انہاں نو اپنا لئیے, انہاں نو اڈاپٹ کر لئیے. شرط رکھیے کہ ماں پیو امرتاری ہونا چاہید ہے, بچہ امرتاری ہونا چاہید ہے, واقعی پروار غریب لوڑ بند ہونا چاہید ہے. وہ دن دور نہیں کہ لکھاں ہی سکھ بچے آفیسر بن گئے, وڈیاں وڈیاں ملٹی نیشنل کمپنیاں دے سی او بن گئے, آئی ایس بن گئے, آئی پی ایس بن گئے, وڈے وڈے کاروباری بن گئے. آپے سکھی چڑھتی کلا چ ہو جائے گی بھائی. آپ صحیح پاسے تریے, آپ اس پاسے نو جتن کریے, اسی اس رستے نو نہ ودائیے. ہن شبد کی ہے؟ شبد اے ہے کہ پرب سگلے تھان وسائے. رب نے ساریاں تھاواں وسا دیتیاں, ہن اسی تھاواں دھرتی دے ٹکڑے لبدے ہاں. نہیں بھائی, یہ تھاواں بھی تواڈے اندر نے. یہ جنے تواڈے گیان اندرے سی سچے پاتشاہ نے میر کر دیتی ہے. اکھاں نو کناں نو سب گیان اندریاں نو پلے پاسے لا دیتا ہے, چنگی مت انہاں نو بخش دیتی ہے, انہاں نو سمجھا دیتا ہے کہ تسی آتما دے سہجوگی بننا ہے, تسی من نو غلط پاسے ماڑے برے پاسے لے کے نہیں جانا, ਹਾਂਜੀ
ਸੁਖ ਸਾਂਦ ਫਿਰ ਆਏ
ਫਿਰ ਕੀ ਹੁੰਦਾ ਹੈ ਜੀਵਨ ਦੇ ਵਿੱਚ ਸੁਖ ਆਨੰਦ ਸ਼ਾਂਤੀ ਉਹ ਚੀਜ਼ਾਂ ਜਿਹੜੀਆਂ ਅਸੀਂ ਸਾਰੀ ਦੁਨੀਆ ਭਟਕ ਕੇ ਲੱਭਦੇ ਸੀ ਉਹ ਸਾਨੂੰ ਹਿਰਦੇ ਰੂਪੀ ਘਰ ਵਿੱਚ ਪ੍ਰਾਪਤ ਹੋਣਗੀਆਂ ਹਾਂਜੀ
ਨਾਨਕ ਪ੍ਰਭ ਸਰਨਾਏ
ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇ ਪਿਤਾ ਮਹਾਰਾਜ ਉਪਦੇਸ਼ ਕਰਕੇ ਸਮਝਾਉਂਦੇ ਨੇ ਕਿ ਭਾਈ ਤੂੰ ਪ੍ਰਭੂ ਦੀ ਸ਼ਰਨ ਵਿੱਚ ਰਹਿ ਹਾਂਜੀ
ਜਿਨ ਸਗਲੇ ਰੋਗ ਮਿਟਾਏ
ਉਹ ਪਰਮਾਤਮਾ ਜਿਸ ਪਰਮਾਤਮਾ ਨੇ ਸਾਰੇ ਰੋਗ ਮਿਟਾ ਦਿੱਤੇ ਨੇ ਤੇਰੇ ਸਾਰੇ ਦੁੱਖ ਮਿਟਾਏ ਨੇ ਦੁੱਖ ਕਿਹੜੇ ਨੇ ਸਾਡੇ ਜੀਵਨ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਦੁੱਖ ਮੰਨ ਕੇ ਬੈਠੇ ਹਾਂ ਗਰੀਬੀ ਹੈ ਜੀ ਘਰ ਵਿੱਚ ਆਹ ਨਹੀਂ ਹੈਗਾ ਜੀ ਉਹ ਨਹੀਂ ਹੈਗਾ ਜੀ ਇਹ ਤਾਂ ਜੀਵਨ ਦੀਆਂ ਲੋੜਾਂ ਨੇ ਭਾਈ ਜਾਂ ਤੂੰ ਆਪ ਆਪਣੀਆਂ ਲੋੜਾਂ ਵਧਾ ਲਈਆਂ ਨੇ ਲੋਕ ਤਾਂ ਪਟੜੀ 'ਤੇ ਸੌਂ ਕੇ ਵੀ ਉਮਰ ਕੱਟ ਲੈਂਦੇ ਨੇ ਹੱਥੇ ਰੋਟੀ ਖਾ ਕੇ ਵੀ ਜ਼ਿੰਦਗੀ ਗੁਜ਼ਾਰ ਲੈਂਦੇ ਨੇ ਮੈਂ ਪੰਥ ਰਤਨ ਜਥੇਦਾਰ ਬਾਬਾ ਹਰਬੰਸ ਸਿੰਘ ਨੂੰ ਸਾਰੀ ਉਮਰ ਹੱਥ 'ਤੇ ਰੋਟੀ ਖਾਂਦਿਆਂ ਵੇਖਿਆ ਉਹ ਚਾਹੁੰਦੇ ਤਾਂ ਸੋਨੇ ਦੀ ਥਾਲੀ ਵਿੱਚ ਵੀ ਰੱਖ ਕੇ ਰੋਟੀ ਖਾ ਸਕਦੇ ਸੀ ਹੁਣ ਮੇਰੇ ਵਰਗਾ ਕਵੇ ਜੀ ਮੇਰੇ ਘਰ ਕਰੌਕਰੀ ਨਹੀਂ ਹੈਗੀ ਜੀ ਇਹ ਜੀਵਨ ਦੀਆਂ ਲੋੜਾਂ ਨੇ ਵਾਹਿਗੁਰੂ ਕਰੇ ਸਾਰਿਆਂ ਦੀਆਂ ਪੂਰੀਆਂ ਹੋਣ ਇਹ ਸੁੱਖ ਸਮਰਿੱਧੀ ਸਭ ਦੇ ਘਰ ਵਿੱਚ ਆਵੇ ਪਰ ਇਹ ਰੋਗ ਨਹੀਂ ਹੈ ਰੋਗ ਤਾਂ ਉਹ ਨੇ ਜਿਹੜੇ ਸਾਡੇ ਜੀਵਨ ਨੂੰ ਨਿੰਦਿਆ ਦੇ ਲੱਗੇ ਨੇ ਚੁਗਲੀ ਦੇ ਲੱਗੇ ਨੇ ਪਰਾਈ ਤਾਤ ਦੇ ਲੱਗੇ ਨੇ ਰੱਬ ਨੂੰ ਦੇ ਰਿਹਾ ਮੇਰੇ ਵਰਗਾ ਐਵੇਂ ਸੜ ਕੇ ਸੁਆਹ ਹੋਈ ਜਾਂਦਾ ਵੀ ਤੇਰੇ ਭਾਗਾਂ 'ਚੋਂ ਮਿਲਿਆ ਤੇਰੇ ਅਕਾਊਂਟ 'ਚੋਂ ਮਿਲਿਆ ਕਿ ਤੇਰੀ ਬੈਂਕ ਤੋਂ ਉਹਨੂੰ ਪੈਸੇ ਟ੍ਰਾਂਸਫਰ ਹੋਏ ਨੇ ਪਤਾ ਨਹੀਂ ਦਿੰਦਾ ਹੈ ਰੱਬ ਸੜਦੇ ਨੇ ਸਭ ਪਤਾ ਨਹੀਂ ਕਿਉਂ ਇਹ ਗੱਲ ਨਾਸਤਕ ਦੁਨੀਆ ਦੀ ਹੈ ਜਿਹੜੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਈ ਹੈ ਇਹ ਟਰੱਕਾਂ ਵਾਲਿਆਂ ਨੇ ਲਿਖਿਆ ਹੁੰਦਾ ਹੈ ਅਤੇ ਸਤਿਗੁਰੂ ਤਾਂ ਰੋਜ਼ ਸਮਝਾਉਂਦੇ ਨੇ ਕਿ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਹਰ ਬੰਦੇ ਦੇ ਸਿਰ 'ਤੇ ਰੱਬ ਨੇ ਰੋਟੀ ਦਾ ਰੋਜ਼ੀ ਦਾ ਹੱਥ ਰੱਖਿਆ ਅੱਜ ਦਾ ਜਿਹੜਾ ਲੜੀਵਾਰ ਸ਼ਬਦ ਹੈ ਉਹ ਇਸ ਸਿਧਾਂਤ ਨੂੰ ਸਾਨੂੰ ਹੋਰ ਦ੍ਰਿੜ ਕਰਾਏਗਾ ਸੋ ਉਸ ਦੇ ਇੱਕ ਬੰਦ ਦੀ ਵਿਚਾਰ ਆਪਾਂ ਸਰਵਣ ਕਰੀਏ ਹਾਂਜੀ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਪਰਮਾਤਮਾ ਇੱਕ ਹੈ ਇੱਕ ਥਾਂ 'ਤੇ ਨਹੀਂ ਹੈ ਉਹ ਸਾਰੀਆਂ ਥਾਵਾਂ 'ਤੇ ਹੈ ਉਹ ਸਾਰਿਆਂ ਨੂੰ ਨਹੀਂ ਮਿਲਦਾ ਉਹਨੂੰ ਮਿਲਣ ਦਾ ਪ੍ਰਾਪਤ ਕਰਨ ਦਾ ਇੱਕ ਮਾਤਰ ਤਰੀਕਾ ਉਹ ਗੁਰੂ ਦੀ ਕਿਰਪਾ ਹੈ
ਰਾਗ ਸੋਹੇ ਮਹੱਲਾ ਤੀਜਾ ਘਰ ਤੀਜਾ
ਸੋਹੀ ਰਾਗ ਹੈ ਬਾਣੀ ਦੇ ਉਚਾਰਨ ਕਰਤਾ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਨੇ ਅਤੇ ਕੀਰਤਨ ਕਰਨ ਵਾਸਤੇ ਸਤਿਗੁਰੂ ਜੀ ਨੇ ਜਿਹੜੀ ਅਗਵਾਨੀ ਦਿੱਤੀ ਹੈ ਉਹ ਕੀਰਤਨੀਆਂ ਵਾਸਤੇ ਕਿ ਇਹਨੂੰ ਘਰ ਤੀਜੇ ਦੇ ਵਿੱਚ ਗਾਇਨ ਕਰਨਾ ਹੈ ਹਾਂਜੀ
ਭਗਤ ਜਨਾ ਕੀ ਹਰ ਜੀਓ ਰਾਖਾ ਯੁਗ ਯੁਗ ਰੱਖਦਾ ਆਇਆ ਰਾਮ
ਆਪਣੇ ਭਗਤ ਦੀ ਪੈਜ ਪਰਮਾਤਮਾ ਰੱਖਦਾ ਅੱਜ ਤੋਂ ਨਹੀਂ ਯੁੱਗਾਂ ਯੁਗੰਤਰਾਂ ਤੋਂ ਇਹ ਉਹਦਾ ਬਿਰਧ ਹੈ ਇਹ ਉਹਦੀ ਮਰਿਆਦਾ ਹੈ ਇਹ ਉਹਦਾ ਮੁੱਢ ਕਦੀਮੀ ਸੁਭਾਅ ਹੈ ਕਿ ਉਹਨੇ ਆਪਣੇ ਭਗਤਾਂ ਦੀ ਪੈਜ ਰੱਖੀ ਹੈ ਹਾਂਜੀ
ਸੋ ਭਗਤ ਜੋ ਗੁਰਮੁਖ ਹੋਵਾ ਹਉ ਮੈਂ ਸ਼ਬਦ ਜਲਾਇਆ ਰਾਮ
ਭਗਤ ਕੌਣ ਹੈ ਭਗਤ ਉਹ ਹੈ ਜਿਹੜਾ ਗੁਰਮੁਖ ਹੈ ਜਿਨ੍ਹਾਂ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਉਹਨਾਂ ਵਿੱਚ ਕੁਝ ਭਗਤ ਉਹ ਨੇ ਜਿਨ੍ਹਾਂ ਦਾ ਗੁਰੂ ਭਗਤ ਰਾਮਾਨੰਦ ਸੀ ਵੇਖੋ ਸ਼ਬਦ ਇਹ ਹੈ ਕਿ ਸੋ ਭਗਤ ਜੋ ਗੁਰਮੁਖ ਹੋਵੇ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਉਂਦਾ ਉਹ ਜਿਹੜਾ ਪੀਲੂ ਸੀ ਕਾਨਾ ਸੀ ਛੱਜੂ ਸੀ ਸ਼ਾਹ ਹੁਸੈਨ ਸੀ ਤੁਸੀਂ ਪਤਾ ਕਰਿਓ ਉਹਨਾਂ ਦਾ ਗੁਰੂ ਕੋਈ ਨਹੀਂ ਸੀ ਉਹ ਆਪਣੀ ਬਾਣੀ ਆਪੇ ਉਚਾਰਨ ਲੱਗ ਪਏ ਆਪੇ ਹੀ ਉਹ ਇੱਥੇ ਲੈ ਕੇ ਆ ਗਏ ਆਪੇ ਗੁਰੂ ਅਰਜਨ ਸਾਹਿਬ ਨਾਲ ਨਾਰਾਜ਼ ਹੋ ਗਏ ਆਪੇ ਹੀ ਉਹਨਾਂ ਨੇ ਸਰਕਾਰੀ ਦਰਬਾਰੇ ਜਾ ਕੇ ਸਤਿਗੁਰਾਂ ਨੂੰ ਸਜਾਵਾਂ ਦੇਣ ਦੇ ਐਲਾਨ ਕਰ ਦਿੱਤੇ हम किया हम करेंगे, हम मूर्ख गवार दा पाठ पढ़ना शुरू करता उन्होंने, वो इस रस्ते ते चले गए। नहीं, भगत वो नहीं है कि जेड़ा तुहानू लगता है कि भगत है। सतगुरु कहंदे भगत दी निशानी ये है कि सो भगत जो गुरमुख होवे होमे शब्द जलाया, जिन्हें अपनी होमे साड़ी है, जिन्हें अपना हंकार मारे है, जिन्हें अपनी मैं मेरी नू खत्म कीता है। हाँ जी,
होमे शब्द जलाया मेरे हर पाया जिस दी साची बाणी।
जिन्हें अपनी होमे नू साड़े है, होमे नू साड़न दा की तरीका है? गुरु दी बाणी, गुरु दा शब्द। तुसी उदे कही जाओ जी नहीं जी मैं ते तुहाडे चरणा दी धूड़ हाँ जी, खाक हाँ जी, ये सब कहन मात्र गल्लां ने। ये सब शांति दास जिन्हें ने ना किते तुहाडा वाह पिया ते पता लगेगा भी ये ते अग्निदास ने, ये शांति दास इन्हां चो कोई नहीं हैगा। ये सच्ची मुची ये उस सवा वर्गे ने जे फरोलोगे तो थल्यो अग निकलेगी। पता नहीं तुहाडे पैर सड़े कि नहीं सड़े, मेरे सच्ची सड़े से। जदों किते अग बल के हट जाए ना ते उते फिर सवा बननी शुरू हो जाती है। ते सवा दा भी एक सुभाव भी वो उपो ऐ लगदा जिवें वो भुबल जी हुंदी है। ते बच्चों का सुभाव हुंदा भी वो सवा जी ना पैरां नूं बड़ी कोमल जी लगती है। ते अमूमन असी की करते हैं, भज के उस सवा च वड़ जाने हैं, पर सवा दे विच बहुती वारी अजे भी अग थले मौजूद हुंदी है। क्योंकि अग नूं खत्म हुंदिया टाइम लगता है, समा लगता है। जिहड़ी अग ने भांबड़ उच्चे उठा के दिते ने ना, ये मत सोचना कि भांबड़ हट गए तो अग खत्म हो गई। नहीं, अग नूं खत्म हुंदिया असी मुरदे नूं फूकण जाने आ, तो चौथे दिन भी पानी दियां बाल्टियां लैके जाणियां पैंदियां ने। बस इन्ना ही ध्यान रखना कि यह होम है, ये हंकार, ये मैं मेरी, ये बिना शब्द तो नहीं जे बुझनी। मत ही एवें हाथ जोड़न वाले बंदे बारे सोचन लग जाओ तुसी भी तां शांति दास है, ये कोई शांति दास नहीं है। पर भगत वो है जिन्हें अपनी होमे नूं मुकाया है, जिदे ते गुरु ने कृपा की है कि सो भगत जो गुरमुख होवे होमे शब्द जलाया, होमे शब्द जलाया मेरे हर पाया। वो फिर मेरे रब नूं चंगा बड़ा लगता है जिसकी साची बाणी। कौन रब जिदी बाणी पवित्र है? हाँ जी,
सच्चे भगत करहै दिन राती गुरमुख आख वखाणी।
फिर भगत उस सच्ची बाणी नूं गायन करदा है, आप भी पढ़दा है, फिर दूजियां नूं भी कहिंदा है कि गुरबाणी गावो भाई वो सफल सदा सुखदाई। हाँ जी,
भगतां की चाल सच्ची अत निर्मल नाम सच्चा मन पाया।
भगतां दी जेड़ी चाल है, जीवन जुगत है, वो सच्ची है, निर्मल है, कोई मैल नहीं, कोई उहदे विच वखावा नहीं, कोई भेख नहीं, कोई भुलेखा नहीं, सगों सच्चा मन पाया। उन्होंने अपने हिरदे विच नाम नूं परमात्मा दी सिफत सलाह नूं प्यार कीता होया है। हाँ जी,
नानक भगत सोहे दर साचा जिनी सचो सच कमाया।
गुरु अमरदास महाराज वड्डे सतगुरां दा नाम दर्ज करके उपदेश करदे ने, भगत शोभ दे ने रब दे दर उते, भगत सोहै दर साचा जिनी सचो सच कमाया। पर कौन ने भगत? जिन्हां ने सच की आराधना की है, जिहड़े सच नाल जुड़े ने, जिहड़े सच दे मुतलैशी बन के जीवे ने, जिन्हां सच की कमाई की है, जिन्हां सच बोलिया है, जिन्हां सच विहाजिया है, तो जिन्हां दे सच पले है, इन्हें शब्द प्रवान करना भुल्लां मेरिया ने खिमा कर देनिया। उपदेश सतगुरु जी का है अपने पले बन लैना। सतगुरु जी का कोटान कोट शुकर जिन्हां ने कृपा की है अपनी गोद विच बिठा के दो शब्द बोलण दी दात बख्शिश की है। आप संगत का धन्यवाद। ਹਮੇਸ਼ਾ ਪਿਆਰ ਅਸੀਸ ਬਖਸ਼ਦੇ ਹੋ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਮੁੱਖ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦਾ ਧੰਨਵਾਦ ਜਿਨ੍ਹਾਂ ਨੇ ਸਮਾਂ ਵੰਡ ਕਰਦਿਆਂ ਆਪ ਸੰਗਤ ਦੇ ਦਰਸ਼ਨ ਕਰਵਾਏ ਨੇ ਸਤਿਗੁਰੂ ਉਹਨਾਂ ਨੂੰ ਸਿਹਤ ਜਾਬੀ ਬਖਸ਼ਣ ਆਓ ਫਤਿਹ ਬੁਲਾਉਣ ਤੋਂ ਪਹਿਲਾਂ ਸ਼ਬਦ ਦੀਆਂ ਜੋ ਦੋ ਅੰਤਲੀਆਂ ਪੰਕਤੀਆਂ ਨੇ ਉਹਨਾਂ ਦਾ ਪਾਠ ਸਰਵਣ ਕਰੀਏ
ਭਗਤਾ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਭਾਇਆ ਨਾਨਕ ਭਗਤ ਸੋਹੇ ਦਰ ਸੱਚਾ ਜਿਨੀ ਸੱਚੋ ਸੱਚ ਕਮਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।